जन्म मनुख सफला बना ले तू
जीबा नाल जस वाहेगुरु दा गा ले तू
जन्म मनुख सफला बना ले तू
जीबा नाल जस वाहेगुरु दा गा ले तू
हथां नाल सेवा भी कमाल बनदे आ
जे तू सारे दुनिया दे सुख लोड़ दें नाम सच्चे रब दा त्याले बंदे आ जे तू सारे दुनिया दे सुख लोड़ दें नाम सच्चे रब दा त्याले बंदे आ
करूगी मरादा पूरियां बाणी सबे करूगी मरादा पूरियां जो भी चाहे गुरु कोलों पाले बंदे आ
जे तू सारे दुनिया दे सुख लोड़ दे नाम सच्चे रब दा त्याले बंदे आ जे तू सारे दुनिया दे सुख लोड़ दे नाम सच्चे रब दा त्याले बंदे आ
हे सिमरन देंदा आत्मक सुख है
सेवा नाल मुक जांदे सबे दुख है
ओ सिमरन देंदा आत्मक सुख है
सेवा नाल मुक जांदे सबे दुख है
पढ़ गुरबाणी तैनू पता लग जाऊ पढ़ गुरबाणी तैनू पता लग जाऊ सेवा कर दुखा नू मुका ले बंदे आ
जे तू सारे दुनिया दे सुख लोड़ दे नाम सच्चे रब दा त्याले बंदे आ जे तू सारे दुनिया दे सुख लोड़ दे नाम सच्चे रब दा त्याले बंदे आ
सर्वत दा ही भला मंग के सदा सर्वत दा ही भला मंग के तू ही भला अपना करा ले बंदे आ
जे तू सारे दुनिया दे सुख लोड़ दे नाम सच्चे रब दा त्याले बंदे आ जे तू सारे दुनिया दे सुख लोड़ दे नाम सच्चे रब दा त्याले बंदे आ
ਹੋ ਸੱਚੇ ਮਨੋ ਜੀ ਨੇ ਵਾਹਿਗੁਰੂ ਤੇ ਆ ਲਿਆ,
ਜਨਮ ਮਨੁੱਖ ਸਫਲਾ ਬਣਾ ਲਿਆ।
ਹਾਂ ਸੱਚੇ ਮਨੋ ਜੀ ਨੇ ਵਾਹਿਗੁਰੂ ਤੇ ਆ ਲਿਆ,
ਜਨਮ ਮਨੁੱਖ ਸਫਲਾ ਬਣਾ ਲਿਆ।
ਹਾਂ ਕੌਡੇ ਜਿਹੇ ਰਾਕਸ਼ ਗੁਰਾਂ ਨੇ ਤਾਰਤੇ, ਕੌਡੇ ਜਿਹੇ ਰਾਕਸ਼ ਗੁਰਾਂ ਨੇ ਤਾਰਤੇ, ਠੱਗੋ ਮਨ ਸੱਜਣ ਬਣਾ ਲੈ ਬੰਦੇ ਆ।
ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾਤੇ ਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾਤੇ ਆ ਲੈ ਬੰਦੇ ਆ।
ਸੇਵਾ ਗੁਰੂ ਜਸ ਕਰ ਕੇ, ਸੰਗਤਾਂ ਦੀ ਸੇਵਾ ਗੁਰੂ ਜਸ ਕਰਕੇ, ਸੁੱਤੇ ਭਾਗ ਆਪਣੇ ਜਗਾ ਲੈ ਬੰਦੇ ਆ।
ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾਤੇ ਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾਤੇ ਆ ਲੈ ਬੰਦੇ ਆ। ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ, ਨਾਮ ਸੱਚੇ ਰੱਬ ਦਾਤੇ ਆ ਲੈ ਬੰਦੇ ਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ। ਕੁਛ ਸਮੇਂ ਲਈ ਆਪ ਸੰਗਤ ਦੇ ਦਰਸ਼ਨ ਦੀ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਪ੍ਰਾਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਆਪ ਜੀ ਨਾਲ ਸਾਂਝਾ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਪੰਨੇ 'ਤੇ ਕੇਂਦਰਿਤ ਕਰਾਂ ਜੋ ਮੈਂ ਸੁਣਾਉਣ ਦਾ ਮਨ ਬਣਾ ਕੇ ਆਇਆ। ਆਪ ਸਰਵਣ ਕਰ ਰਹੇ ਸੀ ਸਾਥੀ, ਇਹ ਜ਼ਿਕਰ ਆਪ ਜੀ ਨਾਲ ਕਰ ਰਹੇ ਸਨ ਗੁਰਮੇ ਦਾ ਸਿਧਾਂਤ ਦੀ ਕਹਾਣੀ। ਐ ਮਨੁੱਖ ਜੇ ਤੂੰ ਸੁੱਖ ਚਾਹੁੰਦੇ ਤਾਂ ਉਸ ਪਰਮਾਤਮਾ ਨਾਲ ਨਾਮ ਜਪ, ਅਤੇ ਨਾਮ ਜਪਣ ਵਿੱਚ ਤਾਕਤ ਕਿੰਨੀ ਹੁੰਦੀ ਹੈ। ਮੈਂ ਰਾਤ ਜ਼ਿਕਰ ਕੀਤਾ ਸੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਨਾਵਾਇਕੀ ਦਾਸੀ। ਦੁਨੀਆਂ ਦੀਆਂ ਰਿੱਧੀਆਂ ਸਿੱਧੀਆਂ ਨੇ ਜਿਹੜੀਆਂ, ਇਹ ਨਾਮ ਦੀਆਂ ਦਾਸੀਆਂ ਨੇ। ਜਿੱਥੇ ਨਾਮ ਜਪਿਆ ਜਾਂਦਾ, ਇਹ ਚੀਜ਼ਾਂ ਆਪਣੇ ਆਪ ਸਾਡੇ ਘਰ ਵਿੱਚ ਪ੍ਰਵੇਸ਼ ਕਰਦੀਆਂ ਨੇ, ਅਤੇ ਇੰਨੀਆਂ ਦਾਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਕਿ ਅਸੀਂ ਲੈਂਦੇ ਥੱਕ ਜਾਂਦੇ ਹਾਂ, ਦੇਣ ਵਾਲਾ ਦਾਤਾ ਥੱਕਦਾ ਨਹੀਂ। ਅਤੇ ਨਾਮ ਦੀ ਕਿਤਨੀ ਤਾਕਤ ਹੈ, ਜਿੱਥੇ ਬੈਠ ਕੇ ਨਾਮ ਜਪਿਆ ਜਾਂਦਾ ਉਹਦੀ ਕਿੰਨੀ ਸਮਰੱਥਾ ਹੈ। ਮੈਨੂੰ ਛੋਟਾ ਜਿਹਾ ਇੱਕ ਪ੍ਰਮਾਣ ਚੇਤੇ ਆ ਗਿਆ, ਪ੍ਰਮਾਣ ਸਾਂਝਾ ਕਰਕੇ ਫਿਰ ਆਪ ਜੀ ਨਾਲ ਫਤਿਹ ਅਰਜ਼ ਕਰਾਂਗਾ। ਇੱਕ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਾਏਮਾਨ ਬੈਠੇ ਸਨ ਆਸਣ ਲਾ ਕੇ। ਭਾਈ ਨੰਦ ਲਾਲ ਗੋਇਆ ਜਿਹੜਾ ਗਜਨੀ ਵਿੱਚ ਪੈਦਾ ਹੋਇਆ, ਔਰੰਗਜ਼ੇਬ ਦਾ ਦੀਵਾਨ ਬਣਿਆ, ਲੇਕਿਨ ਔਰੰਗਜ਼ੇਬ ਦੀ ਨੌਕਰੀ ਛੱਡ ਕੇ ਸਦਾ ਵਾਸਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆ ਗਿਆ। ਉਹਨੇ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕੀਤੀ। ਪਾਤਸ਼ਾਹ, ਮਨ ਵਿੱਚ ਇੱਕ ਖਿਆਲ ਵਾਰ ਵਾਰ ਆਉਂਦਾ, ਮਨ ਵਿੱਚ ਇੱਕ ਸਵਾਲ ਵਾਰ ਵਾਰ ਨਿਕਲਦਾ ਹੈ, ਕਿਰਪਾ ਕਰਕੇ ਮੇਰੇ ਸਵਾਲ ਦਾ ਹੱਲ ਦੱਸ ਦਿਓ, ਮੇਰੇ ਸ਼ੰਕੇ ਨੂੰ ਨਿਵਰਤ ਕਰ ਦਿਓ। ਮਹਾਰਾਜ ਕਹਿੰਦੇ, ਨੰਦ ਲਾਲ, ਇੰਨੀ ਉੱਚੀ ਅਵਸਥਾ 'ਤੇ ਜਾ ਕੇ ਵੀ ਤੇਰੇ ਮਨ ਅੰਦਰ ਸ਼ੰਕੇ ਪੈਦਾ ਹੁੰਦੇ ਨੇ, ਸਵਾਲ ਨਿਕਲਦੇ ਨੇ। ਬਹੁਤ ਵੱਡੀ ਹਕੀਕਤ ਹੈ ਕਿ ਜਦੋਂ ਮਨ ਕੱਚਾ ਹੁੰਦਾ ਨਾ, ਉਹਦੇ ਵਿੱਚ ਉਨੀ ਸ਼ੰਕੇ ਹੁੰਦੇ ਨੇ, ਫੁਰਨੇ ਹੁੰਦੇ ਨੇ, ਖਿਆਲ ਹੁੰਦੇ ਨੇ, ਉਨੀਆਂ ਉਹਦੇ ਮਨ ਵਿੱਚ ਸ਼ੰਕਾਵਾਂ ਪੈਦਾ ਹੁੰਦੀਆਂ ਨੇ ਜਿੰਨਾ ਮਨ ਕੱਚਾ ਹੁੰਦਾ। ਜਦੋਂ ਮਨ ਨੂੰ ਨਾਮ ਦਾ ਰੰਗ ਚੜ੍ਹ ਜਾਏ ਨਾ, ਫਿਰ ਮਨੁੱਖ ਦਾ ਵਿਸ਼ਵਾਸ ਬਣ ਜਾਂਦਾ, ਭਰੋਸਾ ਬਣ ਜਾਂਦਾ। ਜਦੋਂ ਮਨ ਕੱਚਾ ਹੁੰਦਾ, ਵਾਰ ਵਾਰ ਸਵਾਲ ਕਰਦਾ, ਆਹ ਕਿਵੇਂ ਹੋਵੇਗਾ, ਆਹ ਨਹੀਂ ਹੋ ਸਕਦਾ, ਆਹ ਕਿਸ ਤਰ੍ਹਾਂ ਹੋ ਗਿਆ, ਇੱਦਾਂ ਦੇ ਸਵਾਲ ਉਦੋਂ ਕਰਦਾ ਜਦੋਂ ਮਨ ਕੱਚਾ ਹੁੰਦਾ। ਜਦੋਂ ਮਨ ਨੂੰ ਨਾਮ ਦਾ ਰੰਗ ਚੜ੍ਹ ਜਾਏ, ਫਿਰ ਮਨ ਵਿੱਚੋਂ ਸਵਾਲ ਨਹੀਂ ਨਿਕਲਦੇ, ਕਿਉਂਕਿ ਮਨ ਵਿੱਚ ਵਿਸ਼ਵਾਸ ਬਣ ਜਾਂਦਾ। ਮਹਾਰਾਜ ਕਹਿੰਦੇ, ਨੰਦ ਲਾਲ, ਐਡੀ ਉੱਚੀ ਅਵਸਥਾ 'ਤੇ ਜਾ ਕੇ ਵੀ ਤੇਰੇ ਮਨ ਵਿੱਚ ਹਾਲੇ ਸ਼ੰਕੇ ਨੇ, ਸਵਾਲ ਨੇ? ਹਾਂ ਪਾਤਸ਼ਾਹ, ਇੱਕ ਸਵਾਲ ਵਾਰ ਵਾਰ ਮੈਨੂੰ ਪਰੇਸ਼ਾਨ ਕਰਦੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇ, ਦੱਸੋ ਕੀ ਸਵਾਲ ਹੈ? ਕਹਿੰਦਾ, ਪਾਤਸ਼ਾਹ, ਜਦੋਂ ਮੈਂ ਖੁੱਲ੍ਹੀ ਥਾਂ 'ਤੇ ਖਲੋ ਕੇ ਆਲੇ ਦੁਆਲੇ ਝਾਤੀ ਮਾਰਦਾ ਨਾ, ਮੈਨੂੰ ਇਉਂ ਜਾਪਦਾ ਜਿਵੇਂ ਅਸਮਾਨ ਹੈ, ਦੂਰ ਅਸਮਾਨ ਉਹ ਥੱਲੇ ਧਰਤੀ ਵੱਲ ਨੂੰ ਝੁਕਿਆ ਹੋਇਆ, ਇਉਂ ਜਾਪਦਾ ਦੂਰ ਜਿਵੇਂ ਅਸਮਾਨ ਧਰਤੀ ਵੱਲ ਨੂੰ ਨਿਉਂ ਨਿਉਂ ਕੇ ਸਿੱਖਦੇ ਕਰਦਾ। ਪਰ ਦੁਨੀਆਂ ਦੀ ਰਵਾਇਤ ਇਹ ਹੈ ਕਿ ਜਿਹੜੇ ਨੀਵੇਂ ਹੁੰਦੇ ਨੇ ਉਹ ਵੱਡਿਆਂ ਨੂੰ ਸਜਦਾ ਕਰਦੇ ਨੇ, ਜਿਹੜੇ ਛੋਟੇ ਹੁੰਦੇ ਨੇ ਉਹ ਵੱਡਿਆਂ ਦੇ ਚਰਨਾਂ ਵਿੱਚ ਅਦਾਬ ਕਹਿੰਦੇ ਨੇ, ਜੋ ਛੋਟੇ ਹੁੰਦੇ ਨੇ ਉਹ ਉੱਚਿਆਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਨੇ, ਪਰ ਅਸਮਾਨ ਉੱਚਾ ਹੈ ਅਤੇ ਧਰਤੀ ਨੀਵੀਂ ਹੈ, ਫਿਰ ਇਹ ਉੱਚਾ ਅਸਮਾਨ ਧਰਤੀ ਵੱਲ ਨੂੰ ਨਿਉਂ ਨਿਉਂ ਕੇ ਸਜਦੇ ਕਿਉਂ ਕਰਦਾ, ਧਰਤੀ ਵੱਲ ਨੂੰ ਨਿਵਿਆ ਕਿਉਂ ਹੈ, ਧਰਤੀ ਵੱਲ ਝੁਕਿਆ ਕਿਉਂ ਹੈ? ਆਪਾਂ ਵੀ ਜੇ ਖੇਤਾਂ ਵਿੱਚ ਖੜ੍ਹੇ ਹੋਈਏ ਨਾ, ਜਿੱਥੇ ਸਾਡੀ ਨਿਗਾਹ ਦੀ ਹੱਦ ਮੁੱਕਦੀ ਹੈ, ਕਦੇ ਧਿਆਨ ਦੇਣਾ ਸਾਨੂੰ ਜਾਪਦਾ ਦੂਰ ਜਿਵੇਂ ਅਸਮਾਨ ਹੈ ਜਿਹੜਾ ਉਹ ਧਰਤੀ ਨਾਲ ਲੱਗਿਆ। ਅਤੇ ਭਾਈ ਨੰਦ ਲਾਲ ਨੇ ਸਵਾਲ ਕੀਤਾ, ਪਾਤਸ਼ਾਹ ਅਸਮਾਨ ਉੱਚਾ ਹੈ, ਧਰਤੀ ਪੈਰਾਂ ਦੇ ਥੱਲੇ ਆ, ਪਰ ਉੱਚਾ ਅਸਮਾਨ ਧਰਤੀ ਵੱਲ ਨੂੰ ਝੁਕਿਆ ਕਿਉਂ ਹੋਇਆ, ਧਰਤੀ ਵੱਲ ਨੂੰ ਨਿਉਂ ਨਿਉਂ ਕੇ ਸਜਦੇ ਕਿਉਂ ਕਰਦਾ? ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ, ਉਹ ਨਾਮ ਦੀ ਤਾਕਤ ਨੂੰ ਆਪਣੇ ਆਪ ਪ੍ਰਗਟ ਕਰਦਾ। ਮਹਾਰਾਜ ਕਹਿੰਦੇ, ਨੰਦ ਲਾਲ, ਕਿਉਂਕਿ ਧਰਤੀ 'ਤੇ ਨਾਮ ਜਪਣ ਵਾਲੇ ਬੈਠੇ ਹੁੰਦੇ ਨੇ, ਬੰਦਗੀ ਕਰਨ ਵਾਲੇ ਬੈਠੇ ਹੁੰਦੇ ਨੇ, ਇਹ ਉਹਨਾਂ ਦੇ ਜਪੇ ਨਾਮ ਦੀ ਤਾਕਤ ਹੁੰਦੀ ਹੈ, ਉਹਨਾਂ ਦੀ ਕੀਤੀ ਬੰਦਗੀ ਦੀ ਸਮਰੱਥਾ ਹੁੰਦੀ ਹੈ, ਵੀ ਜਿਹੜੀ ਧਰਤੀ 'ਤੇ ਬੈਠ ਕੇ ਨਾਮ ਜਪਿਆ ਜਾਂਦਾ ਉਹ ਧਰਤੀ ਨੂੰ ਉੱਚਾ ਸਮਾਨ ਵੀ ਨਿਉਂ ਨਿਉਂ ਕੇ ਸਜਦੇ ਕਰਦਾ, ਨਮਸਕਾਰ ਕਰਦਾ, ਕਿਉਂਕਿ ਧਰਤੀ 'ਤੇ ਬੈਠ ਕੇ ਨਾਮ ਜਪਿਆ ਗਿਆ, ਨਾਮ ਦੀ ਇੰਨੀ ਤਾਕਤ ਹੈ। ਆਓ ਫਿਰ ਆਪਾਂ ਉਸ ਨਾਮ ਤੋਂ ਵਾਂਝੇ ਨਾ ਰਹਿ ਜਾਈਏ। ਮੈਂ ਆਪ ਜੀ ਨੂੰ ਫਤਿਹ ਅਰਜ਼ ਕਰਨ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਆਪਾਂ ਵੀ ਵਾਹਿਗੁਰੂ ਦਾ ਸਿਮਰਨ ਕਰੀਏ, ਤਾਂ ਕਿ ਵਾਹਿਗੁਰੂ ਕਹਿਣ ਨਾਲ ਸਾਡਾ ਮਨ ਇਕਾਗਰ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏ, ਇਕਾਗਰ ਹੋ ਜਾਏ, ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਨੇ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂਆਂ। ਹੁਣ ਸਮਝੋ ਗੱਲ, ਮਹਾਰਾਜ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਵਰਗਾ ਕਰਨੀ ਨਾਮਾ ਹੋਰ ਕਿਸੇ ਦਾ ਨਹੀਂ। ਉਹਨਾਂ ਦਾ ਕਰਨੀ ਨਾਮਾ ਕਿ ਉਹ ਸ਼ਹੀਦ ਹੋਏ, ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨੂੰ ਸ਼ਹੀਦ ਕੀਤਾ ਗਿਆ, ਲੇਕਿਨ ਸ਼ਹੀਦ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਕੀਤਾ ਗਿਆ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਸਾਡਾ ਇਤਿਹਾਸ ਕਹਿੰਦਾ ਸ਼ਹੀਦਾਂ ਦੇ ਸਰਤਾਜ। ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਅਤੇ ਕਲਗੀ ਵਾਲੇ ਪਾਤਸ਼ਾਹ ਆਪ ਵਚਨ ਕਰਦੇ ਨੇ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂਆਂ। ਕੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨਾਲੋਂ ਵੱਡੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ? ਜੋਤ ਉਹੀ ਹੈ, ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਨਿਵੇਕਲਾ ਪੱਖ ਇਹ ਹੈ ਕਿ ਦੁਨੀਆਂ ਦੇ ਜਿੰਨੇ ਵੀ ਸ਼ਹੀਦ ਹੋਏ ਉਹ ਆਪਣੇ ਧਰਮ ਨੂੰ ਬਚਾਉਣ ਵਾਸਤੇ ਸ਼ਹੀਦ ਹੋਏ, ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਐਸੇ ਸ਼ਹੀਦ ਨੇ ਜਿਹੜੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਸ਼ਹੀਦ ਹੋਏ। ਤਿਲਕ ਦੇ ਜੰਜੂ ਦੀ ਰਾਖੀ ਕਰਦਿਆਂ, ਮਾਨਵਤਾ ਦੀ ਰਾਖੀ ਕਰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਸ ਤਰੀਕੇ ਨਾਲ ਸ਼ਹਾਦਤ ਦਾ ਜਾਂ ਪੀਣਾ ਪਿਆ, ਇਹ ਹਿੰਦੁਸਤਾਨ ਦੀ ਧਰਤੀ ਦਾ ਇੱਕ ਵੱਖਰਾ ਇਤਿਹਾਸ। ਆਪ ਜਾਂਦੇ ਹੋਵੋਗੇ ਦਿੱਲੀ, ਆਪਣੇ ਪਿੰਡਾਂ ਨੂੰ ਜਾਣ ਵਾਸਤੇ ਆਪਾਂ ਲੈਂਡ ਕਰਦੇ ਹਾਂ, ਜਹਾਜ਼ ਉਤਰਦੇ ਹਾਂ, ਅਤੇ ਇੱਕ ਪੰਜਾਬੀ ਦਾ ਕਵੀ ਆ, ਉਹਦਾ ਨਾਂ ਹੈ ਪ੍ਰੀਤਮ ਸਿੰਘ ਕਾਸਦ, ਉਹਨੇ ਬੜੀਆਂ ਕਮਾਲ ਦੀਆਂ ਦੋ ਲਾਈਨਾਂ ਲਿਖੀਆਂ। ਉਹ ਕਹਿੰਦਾ, ਕਦੇ ਦਿੱਲੀ ਦੀ ਧਰਤੀ ਨਾਲ ਆਪਣਾ ਕੰਨ ਲਾ ਕੇ ਉਹਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਨੂੰ ਸੁਣਿਓ ਕੀ ਕਹਿੰਦੀ ਹੈ ਦਿੱਲੀ। ਉਹ ਕਹਿੰਦਾ, ਦਿੱਲੀ ਕਹਿੰਦੀ ਹੈ, ਇੱਥੇ ਮੁਗਲ ਤਿਕੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਹਿਚਾਣ ਆਇਆ, ਬੜੇ ਲੋਕ ਦਿੱਲੀ ਦੇ ਤਖ਼ਤ ਤੱਕ ਪਹੁੰਚੇ, ਬੜੇ ਲੋਕਾਂ ਨੇ ਦਿੱਲੀ ਦੇ ਤਖ਼ਤ ਦਾ ਨਿੱਘ ਮਾਣਿਆ, ਇੱਥੇ ਮੁਗਲ ਤਿਕੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਹਿਚਾਣ ਆਇਆ, ਇੱਕੋ ਤੇਗ ਬਹਾਦਰ ਨੂੰ ਤੱਕਿਆ ਹੈ ਕਿਸੇ ਲਈ ਜੋ ਮੌਤ ਗਲ ਪਾਣ ਆਇਆ। ਆਪਣੇ ਲਈ ਬੜੇ ਲੋਕ ਮਰਦੇ ਨੇ, ਪਰ ਕਿਸੇ ਨੂੰ ਬਚਾਉਣ ਵਾਸਤੇ ਜੋ ਕੋਈ ਸ਼ਹੀਦ ਹੋਇਆ, ਕੇਵਲ ਅਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ। ਜਲਾਦ ਦੀ ਤਲਵਾਰ ਚੱਲੀ, ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਸਮ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਸੀਸ ਅਤੇ ਧੜ ਅਲੱਗ ਹੋ ਗਏ। ਸੀਸ ਲੈ ਕੇ ਭਾਈ ਜੇਤਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਰਵਾਨਾ ਹੋਇਆ, ਪਿੱਛੋਂ ਜਿਸਮ ਦਾ ਸੰਸਕਾਰ ਭਾਈ ਲੱਖੀ ਸ਼ਬਣਜਾਰੇ ਨੇ ਕੀਤਾ, ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਭਾਈ ਜੇਤੇ ਦੇ ਹੱਥਾਂ ਵਿੱਚ ਜਦੋਂ ਸੀਸ ਤੱਕਿਆ ਸੀ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸਵਾਲ ਕੀਤਾ ਸੀ, ਜੇਤਿਆ ਤੂੰ ਧੰਨ ਹੈ, ਤੇਰੀ ਕੁਰਬਾਨੀ ਧੰਨ ਹੈ। ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ, ਦਿੱਲੀ ਵਿੱਚ ਕਿੰਨੇ ਕੁ ਸਿੱਖ ਰਹਿੰਦੇ ਸਨ, ਦਿੱਲੀ ਵਿੱਚ ਸਿੱਖਾਂ ਦੀ ਤਾਦਾਦ ਕਿੰਨੀ ਸੀ? ਮਹਾਰਾਜ, ਕਿਉਂਕਿ ਸਿੱਖਾਂ ਦੀ ਕੋਈ ਪਹਿਚਾਣ ਨਹੀਂ, ਇਹਨਾਂ ਦੀ ਆਪਣੀ ਵਿਲੱਖਣਤਾ ਨਹੀਂ, ਇਹਨਾਂ ਦੀ ਅਲੱਗ ਨਿਸ਼ਾਨੀ ਨਹੀਂ, ਇਸ ਕਰਕੇ ਮੈਂ ਕਹਿ ਨਹੀਂ ਸਕਦਾ ਕਿ ਉਦੋਂ ਦਿੱਲੀ ਵਿੱਚ ਕਿੰਨੇ ਸਿੱਖ ਰਹਿੰਦੇ ਸਨ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ, ਫਿਰ ਦੇਤਿਆ ਮੈਂ ਦੁਨੀਆਂ ਦੇ ਨਕਸ਼ੇ 'ਤੇ ਇੱਕ ਐਸਾ ਸਿੱਖ ਬਣਾਵਾਂਗਾ ਜੋ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ, ਬਲਕਿ ਕਰੋੜਾਂ ਵਿੱਚੋਂ ਪਹਿਚਾਣਿਆ ਜਾਏਗਾ। ਉਹਦੀ ਪਹਿਚਾਣ ਹੋਵੇਗੀ ਕਿ ਆਹ ਗੁਰੂ ਨਾਨਕ ਦੇ ਮਹਾਰਾਜ ਦਾ ਸਿੱਖ ਲੋਟ ਹੈ, ਇਹ ਕਲਗੀ ਵਾਲੇ ਪਾਤਸ਼ਾਹ ਦਾ ਸਿੱਖ ਲੋਟ ਹੈ। ਅਤੇ ਮਹਾਰਾਜ ਨੇ ਸਿੱਖ ਨੂੰ ਇੱਕ ਨਵਾਂ ਸਰੂਪ ਦੇਣ ਵਾਸਤੇ ਵਿਸਾਖੀ ਦਾ ਦਿਨ ਦੀ ਚੋਣ ਕੀਤੀ, ਬਹੁਤ ਵੱਡਾ ਇਕੱਠ, ਅਤੇ ਮਹਾਰਾਜ ਨੰਗੀ ਤੇਗ ਲੈ ਕੇ ਜਿਵੇਂ ਸਾਹਮਣੇ ਬੈਠੇ ਸਿੱਖਾਂ ਨੂੰ ਮੁਖਾਤਬ ਹੋ ਕੇ ਸਿੱਖਾਂ ਨੂੰ ਇੱਕ ਨਵਾਂ ਸਰੂਪ ਦੇਣ ਵਾਸਤੇ ਐਲਾਨ ਕਰਨ ਲੱਗੇ ਨੇ। ਮੇਰਾ ਕਲਗੀ ਵਾਲਾ ਪਾਤਸ਼ਾਹ ਆਪਣੇ ਮੁਖਾਰਬਿੰਦ 'ਚੋਂ ਕੀ ਵਚਨ ਕਰਦਾ, ਉਹਨੂੰ ਇਹਨਾਂ ਸਤਰਾਂ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਕਿਉਂ ਬਿਆਨ।
होके सब बैजो कट्ठे डर के ना कोई नठे
अज मैं बख्शू सरदारी थोड़े ही सीसा वटे
होके सब बैजो कट्ठे डर के ना कोई नठे
अज मैं बख्शू सरदारी थोड़े ही सीसा वटे
थोनू नवा कौतक दिखाउणा मैं खंडे दी तारू ऐसा पंथ खालसा सजाउणा मैं खंडे दी तारू ऐसा पंथ खालसा सजाउणा मैं खंडे दी तारू राही धर्म चलाउणा मैं खंडे दी तारों ऐसा पंथ खालसा सजाउणा मैं खंडे दी तारों ऐसा पंथ खालसा सजाउणा मैं खंडे दी तारों लखा नाल कल्ला ही लड़ाउणा मैं खंडे दी तारों ऐसा पंथ खालसा सजाउणा मैं खंडे दी तारों ऐसा पंथ खालसा सजाउणा मैं खंडे दी तारों ओ खालसा ਖਾਲਸਾ ਪ੍ਰਗਟ ਕਰਕੇ ਸਿੱਖੀ ਦੀ ਨੀ ਮੈਂ ਧਰ ਕੇ
ਲਹੂ ਨਾਲ ਪਿਆਰ ਕਰਨਗੇ ਭੱਟੀ ਭੜੀ ਵਾਲੇ ਮਰ ਕੇ
ਖਾਲਸਾ ਪ੍ਰਗਟ ਕਰਕੇ ਸਿੱਖੀ ਦੀ ਨੀ ਮੈਂ ਧਰ ਕੇ
ਲਹੂ ਨਾਲ ਪਿਆਰ ਕਰਨਗੇ ਭੱਟੀ ਭੜੀ ਵਾਲੇ ਮਰ ਕੇ
ਮਹਿਲ ਭਮੱਦੀ ਜੀ ਬਣਾਉਣਾ ਮੈਂ ਖੰਡੇ ਦੀ ਤਾਰੋ ਐਸਾ ਪੰਥ ਖਾਲਸਾ ਸਜਾਉਣਾ ਮੈਂ ਖੰਡੇ ਦੀ ਤਾਰੋ ਐਸਾ ਪੰਥ ਖਾਲਸਾ ਸਜਾਉਣਾ ਮੈਂ ਖੰਡੇ ਦੀ ਤਾਰੋ ਐਸਾ ਪੰਥ ਖਾਲਸਾ ਸਜਾਉਣਾ ਮੈਂ ਖੰਡੇ ਦੀ ਤਾਰੋ
ਮਹਾਰਾਜ ਨੇ ਉਸ ਸਮੇਂ ਮੁਖਾਤਬ ਕੇ ਜਿਹੜੇ ਸ਼ਬਦ ਆਖੇ ਪੰਜਾਬੀ ਦੇ ਕਵੀ ਨੇ ਕਮਾਲ ਦੇ ਸ਼ਬਦਾਂ ਵਿੱਚ ਉਹਨਾਂ ਨੂੰ ਬਿਆਨ ਕੀਤਾ ਮਹਾਰਾਜ ਕਹਿੰਦੇ ਆ ਉਹਨਾਂ ਥਾਂ ਥਾਂ 'ਤੇ ਗਰਦਨ ਨੂੰ ਝੁਕਾਵਣ ਵਾਲੇ ਉਹ ਥਾਂ ਥਾਂ 'ਤੇ ਮੱਥੇ ਟੇਕਣ ਵਾਲਿਆ ਆ ਆ ਉਹਨਾਂ ਥਾਂ ਥਾਂ 'ਤੇ ਗਰਦਨ ਨੂੰ ਝੁਕਾਵਣ ਵਾਲਿਆ ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣੇ ਤੇਰੇ ਨਿਰਬਲ ਡੌਲਿਆਂ 'ਚ ਪਾ ਕੇ ਹਿੰਮਤ ਦੀ ਕਣੀ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣੇ ਤੇਰੀ ਕੈਰਤਾਂ ਨੂੰ ਮੈਂ ਮੁੱਕ ਮਰਾ ਦੇ ਬਖਸ਼ ਕੇ ਤੇਰੇ ਪੈਰਾਂ ਵਿੱਚ ਮੈਂ ਪਰਬਤ ਚੂਰ ਹੁੰਦਾ ਵੇਖਣਾ ਮਹਾਰਾਜ ਕਹਿੰਦੇ ਰੱਖ ਦੇਵੇਂਗਾ ਤੂੰ ਜੇਕਰ ਸੀਸ ਮੇਰੀ ਤੇਗ ਤੇ ਸਿੱਖਾ ਰੱਖ ਦੇਵੇਂਗਾ ਤੂੰ ਜੇਕਰ ਸੀਸ ਮੇਰੀ ਤੇਗ ਤੇ ਬਈ ਤੇਗ ਦੀ ਸੋ ਸਾਹਿਬ ਮੁਖਤਾਰ ਬਣ ਜਾਏਗਾ ਤੂੰ ਚਾਹੁੰਦਾ ਨਹੀਂ ਮੈਂ ਤੈਨੂੰ ਸੂਲੀ ਕਿਸੇ ਮਨਸੂਰ ਦੀ ਤੇ ਚੜ੍ਹ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਆ ਤੈਨੂੰ ਸਦਾ ਵਾਸਤੇ ਸਰਦਾਰ ਬਣਾ ਦਿਆ ਸਮਾਂ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਿਹਾ ਮੇਰੇ ਅਤੀ ਸਤਿਕਾਰਯੋਗ ਪੰਨ ਦੇ ਮਹਾਨ ਵਿਦਵਾਨ ਪੰਨ ਦੀ ਮਾਇਆ ਨਾਜ ਹੱਸੀ ਪੰਨ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸੰਗਤ ਵਿੱਚ ਆ ਗਏ ਨੇ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਆ ਰਹੇ ਨੇ ਉਹਨਾਂ ਨੇ ਆਪ ਜੀ ਨੂੰ ਗੁਰੂ ਕੇ ਸ਼ਬਦ ਦੀ ਕਥਾ ਦੁਆਰਾ ਨਿਹਾਲ ਕਰਨੇ ਮੈਂ ਸਮੁੱਚੀ ਸੰਗਤ ਵੱਲੋਂ ਜੀ ਹੋਇਆਂ ਕਹਿੰਦਾ ਹਾਂ ਅਤੇ ਜੈਕਾਰੇ ਦੀ ਗੂੰਜ ਨਾਲ ਸਾਰੀ ਸੰਗਤ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਹਾਂ ਸਾਰੀ ਸੰਗਤ ਨੇ ਜੈਕਾਰੇ ਵਿੱਚ ਗੱਜ ਵੱਜ ਕੇ ਸ਼ਾਮਿਲ ਹੋਣਾ ਬੋਲੇ ਸੋ ਨਿਹਾਲ ਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਆਪਣੇ ਸਿੱਖ ਨੂੰ ਖਾਲਸੇ ਨੂੰ ਬਖਸ਼ਿਸ਼ ਕੀਤੀ ਅੰਮ੍ਰਿਤ ਕੀ ਹੈ ਇਹ ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ ਇਹਦੀ ਵਿਆਖਿਆ ਲਈ ਬੜੇ ਵਕਤ ਦੀ ਲੋੜ ਹੈ ਲੇਕਿਨ ਖੰਡੇ ਬਾਟੇ ਦਾ ਅੰਮ੍ਰਿਤ ਕੀ ਹੈ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕੀ ਪਿਲਾਇਆ ਇੱਕ ਬੰਨੇ ਬਾਣੀ ਦਾ ਸਿਮਰਨ ਤੇ ਦੂਜੇ ਬੰਨੇ ਖਾਲਸੇ ਦੇ ਹੱਥ ਵਿੱਚ ਤੇਗ ਇਹ ਜੁਝਾਰੂ ਜੋਧਾ ਅੰਮ੍ਰਿਤਧਾਰੀ ਖਾਲਸਾ ਜਿਹੜਾ ਇਤਿਹਾਸ ਦੇ ਪੰਨਿਆਂ ਨੂੰ ਕਿਸ ਤਰੀਕੇ ਨਾਲ ਆਪਣੇ ਖੂਨ ਨਾਲ ਲਿਖਦਾ ਖਾਲਸੇ ਦੀ ਬਹੁਤ ਵੱਡੀ ਬਹਾਦਰੀ ਦੀ ਕਹਾਣੀ ਅੰਮ੍ਰਿਤ ਦੀ ਸ਼ਕਤੀ ਦੀ ਕਹਾਣੀ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ ਆਪਣੇ ਸਾਹਮਣੇ ਇਉਂ ਕਹਿੰਦਾ ਰਿਹਾ
ਕੀਤਾ ਪਰ ਉਪਕਾਰ ਹੋ ਕਲਗੀ
ਭੇਟਾ ਦੇ ਕੇ ਮਿਲਿਆ ਜਾਣੇ ਕੁੱਲ ਜਹਾਨ ਓ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ ਓ ਬਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ ਜਿਸਨੇ ਕੀਤਾ ਅੰਮ੍ਰਿਤ ਪਾਨ ਓ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ ਜੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ ਖਾਤਰ ਸਿੰਘ ਹੁੰਦੇ ਕੁਰਬਾਨ ਓ ਅਣਖ ਅਤੇ ਗੈਰਤ ਦੀ ਖਾਤਰ ਸਿੰਘ ਹੁੰਦੇ ਕੁਰਬਾਨ ਜੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ ਹਾਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਬਹੁਤ ਮਹਾਨ Thank you. हो शेर पंबदी ऐसे सच नू सच नू ताही करे बयान हो शहर पमड़ी ऐसे सच नू ताही करे बयान जी खंडे बाटे दे अमृत दी शक्ति बहुत महान ओ खंडे बाटे दे अमृत दी शक्ति बहुत महान
शक्ति बहुत महान शक्ति बहुत महान
इन्हें शब्दों आप जी ने बेनती करता होया आओ गुरमुख प्यारियो जो अमृतधारी हो परिपक् हो अमर अपने अमृत के उस नियम के बाणी के नितनेमी हो मैं अपना सिर तुहाडे चरणों में रख के प्रणाम करना क्योंकि आप कलगीधर पातशाह के पुत्र ते धीआं हो जे नहीं तो गुरु के चरणों में अरदास करनी पातशाह अपनी बाणी का नितनेम साडी झोली में पा दे सानू बख्शिश कर दे ते फिर सानू खंडे बाटे दे अमृत की दात बख्शिश कर दे ताकि असीं भी कलगी वाले पातशाह के पुत्र ते धीआं बन जाइए इन्हें विचार आप जी ने सांझे करके समय दौरान होइयां भुल्लां की खिमा मंगदा हाँ आप संगत ने जो प्यार दिता है बहुत बहुत धन्यवाद करता हाँ अगला प्रोग्राम मानयोग सरदार बलजिंदर सिंह जी सकत्तर साहब ने आप जी ने साझा करना है क्योंकि मेरी अपनी भावना होंगी है जदों पंत दियां माया नाज हस्तियां संगत में सुभायमान होण जिन्हां दे एक एक शब्द विचों बहुत वड्डा ज्ञान सानू प्राप्त हुंदा है मैं खुद उन्हां लाह लैण वाले प्राणियों में शामिल हाँ मैं चाहुंदा हाँ कि भाई साहब भाई पिंदरपाल सिंह गोरा कोलों उन्हां दी विरवता दा होर लाहा खटिया जाए उन्हां नूं जीव आया आप संगत का बहुत बहुत धन्यवाद फतेह प्रवान करके सीस बख्शिश करो जी वाहेगुरु जी का खालसा वाहेगुरु जी की फतेह।